ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਤੇ ਆਸਾ ਰਾਗ ਦੇ ਚ ਆਇਆ, ਇੱਕੋ ਹੀ ਸ਼ਬਦ ਹੈ ਥੋੜੇ ਜਿਹਾ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਝ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਜੋ ਹਰ ਘਰ ਤੋਂ, ਹਰ ਦਰ ਤੋਂ ਨਿਰਾਸ਼ ਨਹੀਂ, ਉਦਾਸ ਨਹੀਂ, ਉਹ ਉਸ ਘਰ ਦੀ ਤਲਾਸ਼ ਨਹੀਂ ਕਰੇਗਾ, ਉਸ ਦਰ ਦੀ ਤਲਾਸ਼ ਨਹੀਂ ਕਰੇਗਾ, ਜੋ ਵਾਸਤਵਿਕ ਇਸੇ ਦਾ ਹੀ ਦਰ ਹੈ ਔਰ ਮਨੁੱਖ ਦਾ ਹੀ ਘਰ ਹੈ, ਉੱਥੇ ਹੀ ਜਾਣਾ ਹੈ। ਜਿਤਨੇ ਚਿਰ ਤੱਕ ਉਸ ਘਰ ਦੀ ਪ੍ਰਾਪਤੀ ਨਹੀਂ, ਉਸ ਦਰ ਦੀ ਪ੍ਰਾਪਤੀ ਨਹੀਂ, ਇੰਜ ਸਮਝ ਲਓ ਜੀਵ ਰਸਤੇ ਦੇ ਚ ਹੈ, ਮੰਜ਼ਲੇ ਮਕਸੂਦ ਤੇ ਨਹੀਂ। ਪਰ ਮਹਾਰਾਜ ਐਸਾ ਕਹਿੰਦੇ, ਦਰ ਘਰ ਕੀ ਸੋਝੀ ਨਾ ਹੈ, ਸਮਝ ਨਹੀਂ। ਆਵਾਜ਼ ਮਾਰਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇਹ ਤਨ ਤੇ ਆਪਣੇ ਘਰ ਚਲਾ ਜਾਂਦਾ ਹੈ। ਤੁਸੀਂ ਆਖੋਗੇ ਤਨ ਦਾ ਘਰ ਕੀ ਹੈ? ਇੱਕ ਮਿੰਟ ਲਵਾਂ। ਜਿਹੜਾ ਮਨੁੱਖ ਬੁੱਢਾ ਹੈ, ਉਹ ਕੁਛ ਦਿਨ ਪਹਿਲੇ ਆਖਿਰ ਜਵਾਨ ਸੀ, ਜਿਹੜਾ ਜਵਾਨ ਹੈ ਕੁਝ ਦਿਨ ਪਹਿਲੇ ਬੱਚਾ ਸੀ, ਔਰ ਜੋ ਬੱਚਾ ਹੈ ਉਹ ਕੁਛ ਦਿਨ ਪਹਿਲੇ ਬਿੰਦ ਸੀ, ਖੂਨ ਸੀ। ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਤੇ ਜਿਨ ਪਿੰਡ ਕੀਆ। ਰਕਤ ਬਿੰਦ ਕਰਨ ਮੈਂ, ਬਿੰਦ ਸੀ, ਰਕਤ ਸੀ, ਲਹੂ ਸੀ। ਔਰ ਜੋ ਪਹਿਲੇ ਬਿੰਦ ਸੀ, ਲਹੂ ਸੀ, ਉਸ ਤੋਂ ਪਹਿਲੇ ਕੀ ਸੀ? ਖੁਰਾਕ ਸੀ, ਰੋਟੀ ਸੀ, ਭੋਜਨ ਸੀ। ਔਰ ਜੋ ਖੁਰਾਕ ਹੈ ਉਸ ਤੋਂ ਪਹਿਲੇ ਕੀ ਸੀ? ਖਾਕ ਸੀ, ਮਿੱਟੀ ਸੀ, ਮਿੱਟੀ ਸੀ। ਖਾਕ ਯਾਤਰਾ ਤੇ ਚੱਲ ਪਈ, ਮਿੱਟੀ ਯਾਤਰਾ ਤੇ ਚੱਲ ਪਈ, ਖਾਕ ਬਣ ਗਈ ਖੁਰਾਕ, ਖੁਰਾਕ ਬਣ ਗਿਆ ਖੂਨ, ਬਿੰਦ। ਮਾਂ ਕੀ ਰਕਤ ਪਿਤਾ ਬਿੰਧਾਰਾ, ਖੂਨ, ਬਿੰਦ। ਬਿੰਦ ਤੇ ਖੂਨ ਬਣ ਗਿਆ ਬੱਚਾ, ਸੰਜੋਗ ਤੋਂ ਬਣ ਗਿਆ ਬੱਚਾ, ਬੱਚਾ ਹੋ ਗਿਆ ਜਵਾਨ, ਜਵਾਨ ਹੋ ਗਿਆ ਬੁੱਢਾ, ਬੁੱਢਾ ਫਿਰ ਮਿੱਟੀ ਦੇ ਚ ਮਿੱਟੀ, ਖਾਕ ਦੇ ਚ ਖਾਕ। ਕਬੀਰ ਧੂਲ ਸਕੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ, ਅੰਤ ਖੇ ਕੀ ਖੇ। ਤੂੰ ਕਿਹਾ ਅਸੀਂ ਖੇ ਦੇ ਚ ਖੇ ਹੋਣ ਵਾਸਤੇ ਆਇਆ? ਕਤਾ ਹੀ ਨਹੀਂ। ਇਹ ਤਨ ਖੇ ਹੈ, ਇਹ ਤਨ ਆਪਣੇ ਘਰ ਪਹੁੰਚ ਜਾਂਦਾ ਹੈ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਪਹੁੰਚ ਜਾਂਦਾ। ਤਨ ਦਾ ਘਰ ਕਬਰ ਹੈ, ਸਾਰਿਆਂ ਦੇ ਹੀ ਪਹੁੰਚ ਜਾਂਦਾ। ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਹੀ ਜਾ ਰਿਹਾ, ਮਰਘਟ ਦੇ ਨੇੜੇ ਜਾ ਰਿਹਾ, ਕਬਰ ਦੇ ਨੇੜੇ ਜਾ ਰਿਹਾ। ਭਾਵੇਂ ਕੁਛ ਵੀ ਰੋਕੋ, ਇਹ ਰੁਕੇਗਾ ਨਹੀਂ, ਆਪਣੇ ਘਰ ਹੀ ਜਾ ਰਿਹਾ। ਬਾਬਾ ਫਰੀਦ ਇੱਕ ਸਲੋਕ ਦੇ ਰਾਹੀਂ ਜ਼ਰੂਰ ਆਵਾਜ਼ ਮਾਰਦੇ ਨੇ, ਆਪ ਕਹਿੰਦੇ ਨੇ, ਗੌਰ ਨਿਵਾਣੀ ਸੱਡ ਕਰੇ ਕਬਰ ਨੂੰ, ਮੁਲਤਾਨੀ ਭਾਸ਼ਾ ਚ ਗੌਰ ਕਹਿੰਦੇ ਨੇ, ਲਹਿੰਦੀ ਪੰਜਾਬੀ ਚ ਗੌਰ ਕਹਿੰਦੇ ਨੇ, ਔਰ ਪਰਸ਼ੀਅਨ ਦੇ ਚ ਵੀ ਗੌਰ ਕਹਿੰਦੇ ਨੇ। ਗੌਰ ਨਿਮਾਣੇ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋ ਨਾ ਡਰਿਆ। ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਏ ਤਨ ਨੂੰ, ਐਹੀ ਤੁਹਾਡਾ ਘਰ ਹੈ, ਐਹੀ ਤੁਹਾਡਾ ਘਰ ਹੈ। ਮਰਨ ਤੋਂ ਕੀ ਡਰਨਾ, ਤਨ ਨੇ ਕਬਰ ਦੇ ਜਾਣਾ, ਤਨ ਨੇ ਚਿਤਾ ਤੇ ਜਾਣਾ। ਸਾਰੇ ਸਰੀਰਾਂ ਦਾ ਘਰ ਸ਼ਮਸ਼ਾਨ ਘਾਟ ਹੈ, ਸਾਰੇ ਸਰੀਰਾਂ ਦਾ ਘਰ ਕਬਰਿਸਤਾਨ ਹੈ, ਔਰ ਪਹੁੰਚ ਜਾਂਦੇ ਨੇ, ਪਹੁੰਚ ਜਾਂਦੇ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ। ਇਹ ਅਸਥੂਲ ਸਰੀਰ ਹੈ, ਸੂਖਸ਼ਮ ਸਰੀਰ ਜੋ ਮਨ ਹੈ, ਇਹ ਮਿੱਟੀ ਤੋਂ ਨਹੀਂ ਬਣਿਆ, ਇਹ ਖਾਕ ਤੋਂ ਨਹੀਂ ਬਣਿਆ। ਤੋ ਤੁਸੀਂ ਆਖੋਗੇ ਕਿਸ ਤਰ੍ਹਾਂ ਬਣਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਨ ਦਾ ਘਰ ਸ਼ਮਸ਼ਾਨ ਘਾਟ ਹੈ, ਮਨ ਦਾ ਘਰ ਭਗਵਾਨ ਦਾ ਘਾਟ ਹੈ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਕਬਰ ਤੱਕ ਪਹੁੰਚ ਜਾਏ, ਉਸ ਤੋਂ ਪਹਿਲੇ ਮਨ ਖੁਦਾ ਤੱਕ ਪਹੁੰਚ ਜਾਏ, ਤਾਂ ਯਾਤਰਾ ਸਫਲ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ, ਤਾਂ ਗੁਰਬਾਣੀ ਕਹਿੰਦੀ ਹੈ ਸਫਲ, ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਰਾ। ਜੀਵਨ ਯਾਤਰਾ ਸਫਲ ਹੋ ਗਈ, ਸਫਲ ਹੋ ਗਈ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਤੱਕ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ, ਯਾਤਰਾ ਸਫਲ ਹੋ ਗਈ। ਇਸੇ ਨੂੰ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀ। ਮਨ ਜੋਤ ਸੀ, ਜੋਤ ਜੋਤ ਦੇ ਚ ਰਲ ਗਈ, ਪਰ ਤਨ ਮਿੱਟੀ ਸੀ, ਤਨ ਅਜੇ ਮਿੱਟੀ ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ ਚ ਜੋਤ ਹੋ ਗਿਆ। ਐਸੇ ਪੁਰਸ਼ ਲਈ ਸ਼ਬਦ ਹੈ, ਇਹ ਜੀਵਨ ਮੁਕਤ ਹੈ, ਇਹ ਜੀਵਦਿਆਂ ਜੀ ਮੁਕਤ ਹੈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਇਹਦੇ ਬੰਧਨ ਟੁੱਟ ਗਏ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ, ਇਹ ਜੀਵਦਿਆਂ ਜੀ ਮੁਕਤ ਹੈ। ਤੇ ਹੋਰ ਵੀ ਸੁਣ ਲਓ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਨਹੀਂ ਮੁਕਤ ਆਉਂਦਾ। ਮਰ ਕੇ ਫਿਰ ਜੰਮਦਾ ਮਰਦਾ, ਜੰਮਦਾ ਮਰਦਾ, ਮੁਕਤ ਨਹੀਂ ਆਉਂਦਾ, ਮਰਨਾ ਮੁਕਤੀ ਨਹੀਂ ਹੈ। ਜੋ ਵਸਤੂ ਜੀ ਕੇ ਜੀਵਨ ਵਿੱਚ ਪ੍ਰਾਪਤ ਨਹੀਂ ਹੋਈ, ਉਹ ਮਰ ਕੇ ਕਿਸ ਤਰ੍ਹਾਂ ਮਿਲੇਗੀ, ਕਿਸ ਤਰ੍ਹਾਂ ਪ੍ਰਾਪਤ ਹੋਵੇਗੀ? ਕੁਛ ਤੇ ਮਨੁੱਖ ਅਕਲ ਤੋਂ ਕੰਮ ਲਵੇ। ਮੂਹੇ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੇ ਕੋਏਗਾ। ਬਹਿਣੀ ਕਹੇ ਸੁਨੋਰੇ ਸੰਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਿਸ ਨੂੰ ਮੁਕਤੀ ਮਿਲੀ ਹੈ? ਪਾਓ, ਕਿਸੇ ਨੂੰ ਵੀ ਨਹੀਂ, ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ, ਪ੍ਰਭ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ। ਜੋ ਜੀਵਦਿਆਂ ਜੀ ਬ੍ਰਹਮ ਗਿਆਨੀ ਨਹੀਂ ਬਣ ਸਕਿਆ, ਮਰ ਕੇ ਇਸ ਨੂੰ ਕੌਣ ਬ੍ਰਹਮ ਗਿਆਨੀ ਬਣਾਏਗਾ? ਕਿਸਨੇ ਬਣਾਉਣਾ? ਜੋ ਜੀਵਦਿਆਂ ਜੀ ਮੁਕਤ ਨਹੀਂ ਹੋ ਸਕਿਆ, ਮਰ ਕੇ ਕਿਸ ਤਰ੍ਹਾਂ ਹੋਵੇਗਾ? ਤੋ ਮਹਿਰਜ ਕਰਾਂ, ਤਨ ਤੇ ਸਾਰਿਆਂ ਦੇ ਆਪਣੇ ਘਰ ਚਲੇ ਜਾਂਦੇ ਨੇ। ਤਨ ਦਾ ਘਰ ਹੈ ਕਬਰ, ਤਨ ਦਾ ਘਰ ਹੈ ਸ਼ਮਸ਼ਾਨ ਘਾਟ, ਮਨ ਦਾ ਘਰ ਸ਼ਮਸ਼ਾਨ ਘਾਟ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਸਾਡਾ ਸੂਖਸ਼ਮ ਸਰੀਰ ਹੈ, ਇਸੇ ਨੂੰ ਚਿੱਤਰਗੁਪਤ ਕਹਿੰਦੇ ਨੇ। ਇਹ ਪ੍ਰਗਟ ਚਿੱਤਰ ਜਲਾਇਆ ਜਾ ਸਕਦਾ, ਚਿੱਤਰਗੁਪਤ ਨਹੀਂ ਜਲਦਾ ਅੱਗ ਦੇ ਨਾਲ। ਇਸ ਪ੍ਰਗਟ ਚਿੱਤਰ ਨੂੰ ਕਬਰ ਵਿੱਚ ਪਾਇਆ ਜਾ ਸਕਦਾ, ਚਿੱਤਰਗੁਪਤ ਨੂੰ ਕਬਰ ਵਿੱਚ ਨਹੀਂ ਪਾਇਆ ਜਾ ਸਕਦਾ। ਚਿੱਤਰਗੁਪਤ ਆਮ ਸਾਧਾਰਨ ਚਿੱਤਰਗੁਪਤ ਸਨਾਤਨ ਮਤ ਅਨੁਸਾਰ ਤੇ ਇੰਝ ਕਹਿੰਦੇ ਨੇ, 13 ਦਿਨਾਂ ਚ ਕਿਧਰੇ ਨਾ ਕਿਧਰੇ ਗਰਭ ਧਾਰਨ ਕਰ ਜਾਂਦਾ। ਗਰਭ ਧਾਰਨ ਕਰਨ ਦੀ ਹਰ ਵਕਤ ਸਹੂਲੀਅਤ ਹੈ, ਉਹ ਜਿਸ ਤਰ੍ਹਾਂ ਦੇ ਸੰਸਕਾਰਾਂ ਦਾ ਹੁੰਦਾ ਇਸ ਤਰ੍ਹਾਂ ਦੇ ਸੰਸਕਾਰਾਂ ਦੇ ਮਾਂ ਬਾਪ ਮੌਜੂਦ ਰਹੇ, ਉਹ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਸਕਦਾ। ਅਸਾਧਾਰਨ ਬਹੁਤ ਹੀ ਦੁਸ਼ਟ ਅਤਿਅੰਤ ਜ਼ਾਲਮ 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਕ੍ਰਾਂਤੀ ਲਿਆਂਦੀ ਸੀ ਮਾਓਸੇ ਤੁੰਗ ਨੇ। ਇਸ ਤਰ੍ਹਾਂ ਦੇ ਪੁਰਸ਼ ਛੇਤੀ ਜਨਮ ਨਹੀਂ ਲੈਂਦੇ। ਔਰੰਗਜ਼ੇਬ ਜੈਸਾ ਚਿੱਤਰਗੁਪਤ ਛੇਤੀ ਜਨਮ ਨਹੀਂ ਲੈਂਦਾ। ਅਸਾਧਾਰਨ ਇਹਨੂੰ ਕਹਿੰਦੇ ਨੇ, ਬਹੁਤ ਲੰਬੇ ਸਮੇਂ ਤੱਕ ਭਟਕਦਾ। ਕੋਈ ਬਿਲਕੁਲ ਡਾਇਣ ਮਾਂ ਚਾਹੀਦੀ ਹੈ, ਕੋਈ ਬਿਲਕੁਲ ਬੁੱਛੜ ਕਸਾਈ ਪਿਤਾ ਚਾਹੀਦਾ, ਉਹਨਾਂ ਦੇ ਰਾਹੀਂ ਆ ਸਕਦਾ, ਉਂਝ ਨਹੀਂ ਆ ਸਕਦਾ। ਪਰ ਜਿਸ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸ਼ੀਲ ਸੰਜਮ ਰੱਖਿਆ, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ, ਠੀਕ ਹੈ ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ, ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤੋ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਆ, ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਹੇ ਪ੍ਰਭੂ, ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਬੌਜਲ ਫਿਰ, ਅਦ ਕੀ ਬਖਸ਼ਿਸ਼ ਕਰੇ, ਅਦ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤਲੀ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ 4 ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ 4 ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਵਿੱਚ ਇੱਕ ਸੂਫੀਆਂ ਦਾ ਤਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਨੇ ਸ਼ਮਸ ਤਬਰੇਜ਼ੀ ਦੇ ਚ ਆਪਣੀ 9 ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ, ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ 9 ਮਾਵਾਂ ਯਾਦ ਆਉਂਦੀਆਂ। ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਤਾਂ ਯਾਰ ਰਾ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕਿ ਦੁਸ਼ਮਣੇ ਕੁਫਰੋਂ ਦੀ ਚਿਰਾਸਤ। ਕਹਿੰਦਾ ਇੱਕਾ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਮੰਦਰ ਦੇ ਚ ਮਸਜਿਦ ਦੇ ਚ। ਕਹਿੰਦਾ ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਰਜ ਕਰਦੇ ਹਾਂ, ਖੈਰ ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ ਬਾਜ਼ ਆਮਦਮ ਤਾਂ ਯਾਰ ਰਾ ਮਹਿਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਵਿੱਚ, ਕੋਈ ਇੱਕ ਦਫ਼ਾ। ਉਸ ਨਜ਼ਮ ਦੇ ਵਿੱਚ ਕਮ ਸੇ ਕਮ ਦੋ ਸਫ਼ਿਆਂ ਦੇ ਉੱਪਰ ਹੈ, ਫਾਰਸੀ ਦੀ ਸ਼ਾਇਰੀ 'ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ ਹੈ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ, ਫਰਿਆਦ ਕਰਦਾ ਹੈ ਐ ਖੁਦਾ ਹਰ ਜਨਮ ਦੇ ਵਿੱਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ ਹੈ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ ਚ 60% ਪਿਤਾ ਦੀ ਅਨਸੇ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਤਨ ਦੇ ਚ ਵੀ ਮੌਜੂਦ ਹੈ, ਮਨ ਦੇ ਚ ਵੀ ਮੌਜੂਦ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ, ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧ ਅੰਗ। ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਰਜ਼ ਕਰਦੇ ਹਾਂ, ਪੁਰਸ਼ ਰੂਪ ਦੇ ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਦੇ ਰੂਪ ਦੇ ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ ਜੀਵਦੀ। ਕੋਈ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਗੁਸਤਾਖੀ ਮਾਫ਼, ਇਸਤਰੀ ਦੀ ਕਸ਼ਿਸ਼ ਦੇ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਵਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ, ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ, ਪੁੱਤਰ ਤੋਂ ਸੰਤੁਸ਼ਟ ਹੋਵੇਗੀ। ਵਿਪਰੀਤ ਦੀ ਕਸ਼ਿਸ਼ ਹੈ, ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵ ਹੈ। ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਦ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ ਹੋ ਸਕਦਾ ਉਹਦੀ ਆਵਾਜ਼ ਦੇ ਵਿੱਚ ਵੀ ਬਾਰੀਕੀ ਆ ਜਾਏ, ਉਹਦੇ ਅੰਦਰ ਸਹਿਣ ਸ਼ਕਤੀ ਵੀ ਵੱਧ ਜਾਏਗੀ, ਇਸਤਰੀ ਜੈਸਾ ਹੋ ਜਾਏਗਾ। ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਉਹਦੇ ਅੰਦਰ ਘਰ ਬਾਰ ਦੀ ਪਕੜ ਵੱਧ ਜਾਏਗੀ, ਜ਼ਿੰਮੇਵਾਰੀ ਜ਼ਿਆਦਾ ਲਏਗੀ, ਹੋ ਸਕਦਾ ਹੈ ਆਵਾਜ਼ ਵਿੱਚ ਵੀ ਭਾਰੀ ਬਣ ਆਵੇ, ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੀ ਹੈ, ਪੁਰਸ਼ ਦੀ ਕਸ਼ਿਸ਼ ਵਿੱਚ। ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦਿਆਂ ਹੋ ਜਾਏਗੀ। ਘਰ ਵਿੱਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮੁਲਕਾਂ 'ਚ ਸੱਸ ਦੇ ਨੂੰਹ ਦਾ ਝਗੜਾ ਕੀ ਹੈ, ਬਿਰਧ ਇਸਤਰੀ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ, ਉਮਰ ਦੇ ਵੱਧਿਆਂ ਪਕੜ ਜਕੜ ਵੱਧ ਜਾਂਦੀ ਹੈ, ਅਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ, ਉਹਨੂੰ ਉਹ ਵੈਲਿਊ ਨਹੀਂ ਦਿੰਦੀ, ਉਹਨੂੰ ਉਹ ਸਥਾਨ ਨਹੀਂ ਦਿੰਦੀ, ਤਾਂ ਕਲੇਸ਼ ਖੜਾ ਹੁੰਦਾ ਹੈ। ਇੱਕ ਇਸਤਰੀ ਅਗਰ ਢੰਗ ਨਾਲ ਜੀਵੀ ਹੈ, ਪੁਰਸ਼ ਹੁੰਦੇ ਆਉਂਦਿਆਂ ਇਸਤਰੀ ਜੈਸੀ ਹੋ ਜਾਏਗੀ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ, ਬ੍ਰਹਮ ਗਿਆਨ ਤਾਂ ਹੈ, ਇਹ ਮਨੋ ਵਿਗਿਆਨ ਵੀ ਹੈ ਔਰ ਇਹ ਸਾਇੰਸ ਵੀ ਹੈ, ਵਿਗਿਆਨ ਵੀ ਹੈ। ਇਹ ਸੰਗੀਤ ਦਾ ਵੀ ਖਜ਼ਾਨਾ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਇਹ ਹੁਣ ਮਨੁੱਖ ਦੀ ਮਰਜ਼ੀ ਉਸਨੇ ਕਿਸ ਪੱਖੋਂ ਖੋਜ ਕਰਨੀ ਹੈ। ਇਹ ਸੰਗੀਤ ਦਾ ਵੀ ਸਾਗਰ ਹੈ, ਇਹ ਕਵਿਤਾ ਦਾ ਵੀ ਸਾਗਰ ਹੈ। ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ ਦੰਗ ਰਹਿ ਗਿਆ ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ ਦੰਗ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾਂ, ਪੂਰਬ ਦੀ ਗੌੜੀ, ਗੌੜੀ ਚੇਤੀ, ਗੌੜੀ ਗੁਆਰੇਲੀ, ਗੌੜੀ ਬੈਰਾਗਨ, ਹੱਦ ਹੋ ਗਈ, ਇੰਨੀਆਂ ਗੌੜੀਆਂ, ਗੌੜੀ ਦੇ ਇਤਨੇ ਰੂਪ। ਖੈਰ ਇਹ ਮੇਰਾ ਇਸ ਵਕਤ ਪ੍ਰਕਰਨ ਨਹੀਂ ਹੈ, ਕਵਿਤਾ ਦਾ ਵੀ ਖਜ਼ਾਨਾ ਹੈ, ਸੰਗੀਤ ਦਾ ਵੀ ਖਜ਼ਾਨਾ ਹੈ, ਵਿਗਿਆਨ ਦਾ ਵੀ ਖਜ਼ਾਨਾ ਹੈ, ਮਨੋਵਿਗਿਆਨ ਦਾ ਵੀ ਖਜ਼ਾਨਾ ਹੈ, ਆਤਮ ਗਿਆਨ ਦਾ ਵੀ ਖਜ਼ਾਨਾ ਹੈ। ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਆਈ ਕੋ ਅਤਵਾਈ। ਇੱਕ ਛੋਟੀ ਜਿਹੀ ਬੱਚੀ ਪਿਓ ਦੀ ਪਰਿਕਰਮਾ ਕਰਦੀ ਹੈ ਬਾਰ ਬਾਰ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਮਾਂ ਨੂੰ ਵੇਖ ਕੇ ਨਹੀਂ, ਮਾਂ ਜੈਸੀ ਤਾਂ ਹੈ ਹੀ ਉਹ ਤਾਂ ਹੈ ਹੀ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਗੁਰੂ ਨਾਨਕ ਛੋਟੀ ਬੱਚੀ ਪਿਓ ਦੀ ਤਰਫ ਵੱਜਦੀ, ਪਿਓ ਦੀ ਪਰਿਕਰਮਾ ਕਰਦੀ, ਪਿਓ ਦੇ ਪੈਰਾਂ ਨਾਲ ਲਟ ਜੋ ਹੈ ਲਿਪੜਦੀ ਹੈ। ਕਾਰਨ ਵਿਪਰੀਤ ਦੀ ਕਸ਼ਿਸ਼। ਮੈਂ ਫਿਰ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੀ ਕਸ਼ਿਸ਼ ਵਿੱਚ, ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਪਤੀ ਹੈ, ਚਾਹੇ ਭਰਾ ਹੈ, ਚਾਹੇ ਪੁੱਤਰ ਹੈ, ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਵਿੱਚ, ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਲੜਕੀ ਹੈ, ਵਿਪਰੀਤ ਦੀ ਕਸ਼ਿਸ਼। ਤੋ ਅਕਸਰ ਇਹ ਸੰਭਾਵਨਾ ਹੁੰਦੀ ਹੈ ਇਸ ਜਨਮ ਦੇ, ਜਿਹਦੇ ਕੋਲ ਪੁਰਸ਼ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਵਿੱਚ ਪੁਰਸ਼ ਸਰੀਰ ਹੋਵੇ, ਹੋ ਸਕਦਾ ਇਸਤਰੀ, ਕਿਉਂਕਿ ਇਸਤਰੀ ਦੀ ਕਸ਼ਿਸ਼ ਦੇ ਜੀਵ ਹੈ। ਇੱਕ ਇਸਤਰੀ ਕੋਲ ਇਸਤਰੀ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਵਿੱਚ ਇਸਤਰੀ ਪੁਰਸ਼ ਹੋ ਸਕਦਾ, ਕਈ ਤਾਂ ਇਸ ਜਨਮ ਦੇ ਵਿੱਚ ਵੀ ਹੋ ਸਕਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਅਵਤਰੇ। ਮੈਂ ਇਹਦਾ ਇੱਕ ਪ੍ਰਤੱਖ ਕਾਰਨਾਮਾ ਜੋ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਨੇ, ਅਗਰ ਕੋਈ ਪਰਮਾਤਮਾ ਨੂੰ ਨਾਰੀ ਮੰਨ ਲਵੇ, ਦੇਵੀ ਮੰਨ ਲਵੇ, ਮਹਾਮਾਈ ਮੰਨ ਲਵੇ, ਮੰਨੇ ਵੈਸ਼ਨੋ ਦੇਵੀ, ਦੁਰਗਾ ਦੇਵੀ, ਨੈਣਾ ਦੇਵੀ, ਕੁਮਕਿਆ ਦੇਵੀ, ਕਾਲੀ ਦੇਵੀ, ਦੁਰਗਾ ਦੇਵੀ, ਲਕਸ਼ਮੀ ਦੇਵੀ ਕੋ ਇੱਕ ਹੈ, ਔਰ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਵੀ ਪੈਦਾ ਕਰ ਦਿੱਤੀਆਂ, ਸੰਤੋਸ਼ੀ ਮਾਂ ਇਤਿਹਾਸਕ ਨਾਰੀ ਦੀ ਪੂਜਾ। ਹੁਣ ਇਹ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਕਹਿ ਰਹੇ ਨੇ, ਸਤਿਗੁਰ ਇੰਜ ਕਹਿੰਦੇ ਨੇ, ਜੈਸਾ ਸੇਵੇ ਤੈਸਾ ਹੋਏ। ਪਰਮਾਤਮਾ ਨੂੰ ਜੈਸਾ ਮੰਨੋਗੇ ਤੇ ਉਹਦੀ ਸੇਵਾ ਕਰੋਗੇ ਵੈਸੇ ਹੋ ਜਾਓਗੇ, ਜੈਸਾ ਰੂਪ ਪਰਮਾਤਮਾ ਦਾ ਮੰਨੋਗੇ ਵੈਸੇ ਹੋ ਜਾਓਗੇ, ਜੈਸਾ ਮੰਨੋਗੇ ਵੈਸੇ ਹੋ ਜਾਓਗੇ। ਭਗਤ ਨਾਮਦੇਵ महामाई की पूजा करे नर से नार होए अवतरे। महामाई दी पूजा पे करदा है और हर वक्त विचारां दे च माता ही माता, माता दे जगराते, सोचनी दे च माता ही माता, मां ही मां, पूज मां ही मां है, माता ही माता। इहदा अंत होया, नामदेव कहिंदे ने अगला शरीर इसका नारी का होगा, मुक्त नहीं हो सकता। और मैं अर्ज करा, मनोचिंतक कहिंदे ने अगर बहुत भावक होके कर रहा है, हो सकता है इस जन्म दे च भी इहदे शरीर के हारमोनस बदल, इहदे शरीर के अणु बदलन, रूपरेखा बदले। मैं इस तरह का एक देखिया टैक्सी ड्राइवर बंबे, अमृत वेले आके पहले तो रोन लग पे, मैं एक कारण ते दस, रोन तो पहले लग पे, कहन लगा सारे टैक्सी ड्राइवर मैनू छेड़ देने, तंग कर देने, मेरा शरीर स्त्री जैसा होंदा जा रहा है, दाड़ा तो है ही नहीं। 22-23 साल की उम्र, कहिंदा टैक्सी चलाना मेरे लिए औखा हो गया। उभार शरीर का इस तरह का आ गया है, मैं हुण लड़की लगदा, आवें ड्रेस मैं उपर लड़कियां दे पाया, ते हुण मैं की करा। मैं कह पुरखा, मैं तेनों कदी गुरुद्वारे देखया नहीं, अज ही देखया, रोंदा होया तू आया। मैं एक अंदाजे दे मुताबिक 48 साल तो लगातार गुरु नानक देव जी दे गुरपुरब ते बॉम्बे जा रहे हैं, कदी नागा मेरा नहीं पिया। उत्थों दियां मेन सभा ते फिर भाई जोगा सिंह जी दे गुरुद्वारे 10-10 दिन हाजरी भरदा हुंदा हर साल, ते जिथे भाई जोगा सिंह दा गुरुद्वारा बनया है, सिंघां दी सारी कलोनी है, गुरु तेग बहादुर नगर उसनू कहिंदे, उत्थे ओ रहिंदा। मैं उसनों पूछ लिया, मैं तेनू मैं कदी गुरुद्वारे नहीं देखिया। कहिंदा मैं माता दे मंदर च जांदा हुंदा ते शनिचरवार सारी रात जगराता करदा, सवेरे भी माता दे मंदर च मत्था टेक के जांदा, शामी भी आंदा, जिहड़ी आमदन आउंदी है दसवंद उत्थे ही देख के आंदा, ते शनिचरवार माता दा पूरा जगराता करदा। ते मैं कौन माता जैसा शरीर होण लग पिया ते रोंदा केड़ी गल दा, फिर रोना केड़ी गल दा, जैसा सेवे तैसा होए, जैसा सेवोगे वैसे हो जाओगे, जैसा मनोगे वैसा हो जाओगे। मैं कह पढ़ी नहीं पंक्ति गुरु ग्रंथ साहब दी, महामाई की पूजा करे नर से नार हो उतरे। हुण मैं आम हालत बयान करा, क्योंकि आम स्त्री पुरुष विपरीत दी कशिश दे जीवदे ने, कोई पुरुष पुरुष दी कशिश दे च नहीं जीवदा, जीवन भर स्त्री दी कशिश जीवदा। चाहे स्त्री मां है, चाहे भैण है, चाहे पत्नी है, ते चाहे धी है, कोई स्त्री स्त्री दी कशिश दे च नहीं जीवदी, स्त्री जैसी ते हो ही है, पुरुष दी कशिश दे जीवदी, चाहे वह पुरुष पिता है, चाहे पति है, चाहे बिरा है, चाहे पुत्र। विपरीत दी कशिश दे जीण करके संस्कार विचार सोचने सारी उना दे आले दुआले घूमदी है, तो जरूरी नहीं कि स्त्री मर के उसका अगला जन्म स्त्री दा होवे, जरूरी नहीं, आम हालत दे च पुरुष हो सकती है, और एक पुरुष आम हालत दे च स्त्री हो सकता है। ये भी मैं अर्ज करते हैं, इस दे बड़े भारी सबूत मिलते हैं। विपरीत दी कशिश, कबीर कहिंदे ने ऐसे घर हम बहुत बसाए, जब हम राम गर्भ होया, इस तरह दे घर ते मैं कई वसाए। कईयां दा प्यो बनया, कईयां दी मां बनया, कईयां दा पुत्र बनया, कईयां दी धी बनया, कईयां दा पति बनया, कईयां दी पत्नी बनया, ऐसे घर हम बहुत बसाए, जब हम राम गर्भ होया। शमस तबरेज कहिंदा है, बाज आमदम ता यार राम ऐ मां कुनम, ऐ मेरे खुदा मैं पुत्रां दे नाल चलिया, मित्रां दे नाल चलिया, मेरे नाल पत्नी चली है, कई दफा पति चले, फिर आ चले ने, ऐ खुदा मैं तेरे नाल कदी नहीं चले, तू मेरे नाल कदी नहीं चले। हर जन्म दे च ए हसरत मेरी रहेगी, अद की मेर कर दे तू मेरे घर आ, ते मैं तेनू अपने घर ले जावा, ते मैं मान करा मेरे नाल मेरा खुदा रे। भरावां नाल ते मैं चलिया, पत्नी नाल ते मैं चलिया, भरावां नाल ते मैं चलिया, मित्रां नाल चलिया, मां बाप दे नाल चलिया, खुदा मैं तेरे नाल नहीं चलिया, तू मेहर कर, कोई बख्शिश कर। लंबी चौड़ी नज़म है, मुख्तसर मैं अर्ज करा, दुआ कबूल हो गई। खुदा आखण लगा, ले तू रोज रोज तरले लेना, चल तेरे घर चलते हैं। और शमस तबरेज कहता है, उस दिन मेरे पैर जमीन ते नहीं टिकते सन जिस दिन मेरे नाल मेरा खुदा जा रहा है। मैं ते आसमान ते उड़दा पिया, मेरी खुशी की सीमा नहीं सी, मेरे बिस्मात की सीमा नहीं सी, मेरे अनुभव की कोई सीमा नहीं सी, मेरी खुशी की कोई सीमा नहीं सी। फिर कहिंदा जैसे घर दे बुए तक पहुंचे ना, ते खुदा ने ए आखिया, फकीरा जरा अंदर देख, साडे बैठण दी थां है, साडे लई जगह बनाई है, लै जो आया। शमस तबरेज कहिंदा, अच्छा खुदा सिंघासन है, मैं जरा हो आवां अंदर। और शमस तबरेज कहिंदा, जिस सिंघासन ते मैं बिठाना सी खुदा नो, पूरी चंडाल चौकड़ी बैठी हुई है, काम उत्थे ही बैठा है, क्रोध उत्थे ही बैठा है, लोभ उत्थे ही बैठा है, एक एक दे कई कई साथी उत्थे ही बैठे न, पूरी चंडाल चौकड़ी। उन्हां सारिआं नूं मैं हथ जोड़े, मैं मुख्तसर अर्ज करदा पिया, बई निकलो, इत्थे बैठण वाला आ गया। जैसे सतगुरु दी बाणी कहिंदी है, नस वंजो किल वेखो करता घर आया, जाओ ऐ गुनाह ऐ पाप ऐ अवगुणो निकल जाओ, हुण तुहाडे लई थां नहीं, करता घर दे चा गए। नस वंजो किल वेखो करता घर आया। समझ तबरेज कहिंदे, मैं उन्हां सारिआं नूं कहिआ, निकलो भज जाओ, इत्थे बैठण वाला खुदा आ गया, ये उहदा सिंघासन है, ये हिरदे दा सिंघासन उसदा सिंघासन है, निकलो। उन्हां सारिआं ने आख्या, फकीरा खुदा नूं ते अज लैके आया, कि असीं तां कई जन्मां तों बैठे, अज दे बैठे हां, नहीं निकलदे। कहिंदे ने मेरा झगड़ा हो गया, वह बहुते सन, मैं कल्ला, कदी मैं उन्हां नूं मारां, कदी वह मैनूं पछाड़न, लड़ाई इतनी लंबी हो गई, इतनी लंबी हो गई, खुदा रुस के चला गया, मेरा ये जन्म भी बर्बाद गया। इसे नूं कबीर कहिंदे ने, कहत कबीर ए पंच को झगरो, झगरत जन्म गवाया, झूठी माया सब जग बांधिया, मैं राम रमत सुख पाया। सारी जिंदगी झगड़ने लग गई, झगड़न दे च रोज हार आउंदी है, रोज मनुख कदी लोभ दे हथों हारदा, कदी क्रोध दे हथों, कदी काम दे हथों, कदी मोह दे हथों, कदी लोभ दे हथों, रोज हारदा है। कदी ईर्षा हरा देंदी है, कदी निंदा हरा देंदी है, कदी झूठ हरा देंदा है, कदी बेईमानी हरा देंदी है, रोज असी हारदे हां, गुस्साखी माफ मनुख दी जित नहीं आउंदी। कहत कबीर ए पंच को झगरो, झगरत जन्म गवाया। ये फकीर उस नजम दे चरोंदा है, खुदा बड़े तरलिया नाल तेनू लियांदा सी, कितने जन्मां दे मेरे तरले सन, तू मन भी गया, पर मैं की करा, मैं तेरे लई जगह नहीं बना सकिया, तेरे बैठण ले। कई दफा कईयां नूं रस मिल जांदा है, गवाह बैठ जांदा। कई दफा मैं देखे कई ऐसे अव्यासी जिन्हां नूं झलकां मिलियां ने, गवाह बैठ जांदे, सांभ नहीं सकदे, सिंघासन दे हिरदे दी जगह नहीं आउंदी। खैर ये अनुभव थोड़े सामने मैं बयान करा, मूल गल थोड़े सामने जो है मैं रखा। तन दा घर कबर है, मन दा घर खुदा है। तन शमशान तक पहुंचे, उस तो पहले मन भगवान तक पहुंच जाए, यात्रा सफल हो गई। सफल सफल भई सफल यात्रा, ਆਵਣ ਜਾਣ ਰਹੇ ਮਿਲੇ ਸਕਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ? ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ। ਇਹ ਪ੍ਰਭੂ, ਜਿੱਥੋਂ ਸਾਡਾ ਉਬਾਰ ਹੋਇਆ, ਆਵਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਬੇਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏਂਦਾ। ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ। ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਦੁੰਦੂ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ, 36 ਯੁੱਗ ਵਰਤੇ ਗੁਬਾਰੇ। 4 ਯੁੱਗਾਂ ਨੂੰ 36 ਦਫਾ ਪਲਟਾ ਕੇ ਗਿਣਤੀ ਕਰੀਏ, ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ। ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨੇ ਸੁਨ ਰਹਿਣ। ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ। ਸੁਨੇ ਸੁਨ ਰਹਾ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ। ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ, ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਤੇ ਸਵਾਮੀ ਮਹਾਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾ। ਉਹ ਨਾਦ ਸੀ, ਓਅੰਕਾਰ, ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ। ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ, ਆਦ ਪਹਿਲਾ ਬੋਲ ਹੈ। ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ, ਇੱਕ ਆਵਾਜ਼, ਤਿਸਤੇ ਹੋਏ ਲੱਖ ਦਰਿਆ। ਉਸੇ ਕਵਾਓ ਤੋਂ, ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ। ਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ, ਸੁਨੇ ਸੁਨ ਸਮਾਏ। ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ, ਪਿਸਤੇ ਹੋਏ ਲਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਦੇ ਚ ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ। ਇਸ ਵਾਸਤੇ ਰਾਮਕਲੀ ਦੱਕਣੇ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੇ, ਦੱਕਣੇ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ। ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕਿਆ ਜਨਜਿਤ, ਓਅੰਕਾਰ ਸਹਿਲ ਜੁਗਵੈ, ਓਅੰਕਾਰ ਬੇਦ ਨਿਰਮੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਅੰਕਾਰ। ਇੰਦੌਰ ਤੋਂ 40 ਮੀਲ ਦੂਰੀ ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਮੰਦਰ ਦਾ ਨਾਂ ਹੈ ਓਅੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ, ਨਰਮਦਾ ਉਸ ਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਅੰਕਾਰ। ਉਸੇ ਮੰਦਰ ਤੋਂ 100 ਗਜ਼ ਦੀ ਦੂਰੀ ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ। ਮੰਦਰ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਹੈ ਓਅੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਅੰਕਾਰ। 100 ਗਜ਼ ਦੀ ਦੂਰੀ ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ ਤੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਅੰਕਾਰ ਸਤਿਗੁਰ ਨੇ ਉਚਾਰਨ ਕੀਤੀ, ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਚਿਤ। ਤੂੰ ਜਿਸ ਨੂੰ ਓਅੰਕਾਰ ਕਹਿੰਦਾ ਪਿਆ ਨਹੀਂ ਹੈ, ਓਅੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਅੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਅੰਕਾਰ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਅੰਕਾਰ। ਫਿਰ ਸਤਿਗੁਰ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਦਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਅੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਅੰਕਾਰ ਹੈ। ਮਹਾਰਾਜ ਨੇ ਏਕਾ ਲਾ ਦਿੱਤਾ, ਨਹੀਂ ਹੋਰ ਕੋਈ ਧੁਨ ਨਹੀਂ, ਇੱਕ ਓਅੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਅੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਅੰਕਾਰ ਆਦ ਕਥਨੇ ਅਨਾਦ। ਇਸ ਓਅੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ, ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ, ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ। ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ। ਇਹ ਜਿਹੜਾ ਪ੍ਰਕਰਣ ਗਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ, ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪਰ ਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ ਹੈ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ ਹੈ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗਾ ਹੀ ਲੈਣ ਦੇ ਗੁਰਦੁਆਰੇ ਪਲੇਨ ਵਿਊ ਨੇ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, ਦੋ ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਤੇ 29 ਤੇ ਸੀ, ਦੋ ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।